ਤੇਰੀਆਂ ਰਹਿਮਤਾਂ ਦਾ ਦਰ ਸਦਾ ਖੁੱਲਾ, ਕੋਈ ਦਰ ਤੇ ਚੱਲ ਕੇ ਆਏ ਤਾਂ ਸਹੀ। ਚੋੜੀ ਰਹਿਮਤਾਂ ਨਾ ਸਭ ਦੀ ਭਰੀ ਜਾਣੇ, ਕੋਈ ਸਾਹਮਣੇ ਝੋਲੀ ਫੈਲਾਏ ਤਾਂ ਸਹੀ। ਪੂਰਾ ਹਰ ਅਜਮਾਇਸ਼ ਵਿੱਚ ਉਤਰਦਾ ਏ, ਸੱਚੇ ਦਿਲੋਂ ਕੋਈ ਤੈਨੂੰ ਅਜਮਾਏ ਤਾਂ ਸਹੀ। ਸਾਰੇ ਸੋਰ ਦੇ ਕਾਜ ਦਲਬੀਰ ਸਿੰਘਾ, ਕੋਈ ਮਨ ਨੂੰ ਕਿਤੇ ਸਮਝਾਏ ਤਾਂ ਸਹੀ, ਕੋਈ ਮਨ ਨੂੰ ਕਿਤੇ ਸਮਝਾਏ ਤਾਂ ਸਹੀ।
ਸੱਚ ਕਹਿੰਦੀ ਸਤਿਗੁਰ ਦੀ ਬਾਣੀ,
ਜ਼ਿੰਦਗੀ ਜਿਵੇਂ ਬੁਲਬੁਲਾ ਪਾਣੀ,
ਇਹ ਨਹੀਂ ਆਉਂਦਾ ਸਮਝ ਕਿਸੇ ਨੂੰ ਜਗਤ ਚ ਮਿਲਾ ਏ।
ਉਹ ਬੰਦਿਆ ਤੂੰ ਇਸ ਦਾ ਖਟਲਾ, ਮਿਲਿਆ ਜਨਮ ਸੁਹੇਲਾ ਏ। ਉਹ ਬੰਦਿਆ ਤੂੰ ਇਸ ਦਾ ਖਟਲਾ, ਮਿਲਿਆ ਜਨਮ ਸੁਹੇਲਾ। ਮਿਲਿਆ ਜਨਮ ਸੁਹੇਲਾ ਏ, ਮਿਲਿਆ ਜਨਮ ਸੁਹੇਲਾ ਏ।
ਸਾਹ ਦੀ ਪੂੰਜੀ ਜੋ ਤੇਰੀ ਦਿਨ ਦਿਨ ਘਟਦੀ ਜਾਵੇ,
ਛਿੰਨ ਛਿੰਨ ਉਹਦੇ ਬਿਹਾਤ ਤੈਨੂੰ ਗੁਰਬਾਣੀ ਸਮਝਾਵੇ।
ਸਾਹ ਦੀ ਪੂੰਜੀ ਜੋ ਤੇਰੀ ਦਿਨ ਦਿਨ ਘਟਦੀ ਜਾਵੇ,
ਛਿੰਨ ਛਿੰਨ
ਉੱਡਣਾ ਹੰਸ ਅਕੇਲਾ ਏ।
ਹੋ ਬੰਦਿਆ ਤੂੰ ਇਸ ਦਾ ਖਟਲਾ, ਮਿਲਿਆ ਜਨਮ ਸੁਹੇਲਾ ਏ। ਹੋ ਬੰਦਿਆ ਤੂੰ ਇਸ ਦਾ ਖਟਲਾ, ਮਿਲਿਆ ਜਨਮ ਸੁਹੇਲਾ ਏ।
ਸਤਿਗੁਰ ਜੀ ਦਾ ਨਾਮ ਤਿਆ ਕੇ ਕਰ ਸਫਲੀ ਜ਼ਿੰਦਗਾਨੀ,
ਇਸੇ ਲਈ ਮਿਲਿਆ ਏ ਤੈਨੂੰ ਸਾਨੀ।
ਸਤਿਗੁਰ ਜੀ ਦਾ ਨਾਮ ਤਿਆ ਕੇ ਕਰ ਸਫਲੀ ਜ਼ਿੰਦਗਾਨੀ,
ਇਸੇ ਲਈ ਮਿਲਿਆ ਏ ਤੈਨੂੰ ਏ ਜਮਾ ਇਨਸਾਨੀ।
ਮਨ ਫਿਰ ਜੋਤ ਸਰੂਪ ਬਣੂ ਜੋ ਹੋਮੇ ਵਿੱਚ ਅਲਬੇਲਾ ਏ।
ਹੋ ਬੰਦਿਆ ਤੂੰ ਇਸ ਦਾ ਖਟਲਾ, ਮਿਲਿਆ ਜਨਮ ਸੁਹੇਲਾ ਏ। ਹੋ ਬੰਦਿਆ ਤੂੰ ਮਿਲਿਆ ਜਨਮ ਸੁਹੇਲਾ ਏ।
ਜੇਕਰ ਜੀਵਨ ਸਫਲ ਬਣਾਉਣਾ ਕਰ ਸਿਮਰਨ ਤੇ ਸੇਵਾ,
ਸੱਚੀ ਗੱਲ ਹੈ ਸੇਵਾ ਕਰਕੇ ਮਿਲ ਜਾਂਦਾ ਏ ਮੇਵਾ।
ਜੇਕਰ ਜੀਵਨ ਸਫਲ ਬਣਾਉਣਾ ਕਰ ਸਿਮਰਨ ਤੇ ਸੇਵਾ,
ਸੱਚੀ ਗੱਲ ਹੈ ਸੇਵਾ ਕਰਕੇ ਮਿਲ ਜਾਂਦਾ ਏ ਮੇਵਾ। ਬੰਦਿਆ ਤੂੰ ਇਸ ਦਾ ਖਟਲਾ, ਮਿਲਿਆ ਜਨਮ ਸੁਹੇਲਾ ਏ। ਉਹ ਬੰਦਿਆ ਤੂੰ ਇਸ ਦਾ ਖਟਲਾ,
चार दिना दा मेला ए
हो बंदिया तू हो बंदिया तू इस दा खटला मिलिया जन्म सहेला ए मिलिया जन्म सहेला ए मिलिया जन्म सहेला ए
गुरु के साजी नवाजी साध संगत मुख पवित्र करो यात्रा सफल करो फतेह बुलाओ वाहेगुरु जी का खालसा वाहेगुरु जी की फतेह। अज दा प्रोग्राम बेस्ट रिकॉर्डिंग कंपनी दे मालक वीर जसप्रीत सिंह अदे सुखमणी रिकॉर्डिंग स्टूडियो दे मालक वीर बब्बू जी वालों पेश कीता जा रहा है। पेश कर रहे ने यानी केवल सिंह जी मेहता और पंजाब दी कवीशरी दे खेतर दियां चोणवियां आवाजां वीर मनजीत सिंह जी सोही अबदाल सोही अते काबल सिंह सोही कोट मौलवी पेश कीता जा रहा है। गुरु हरकृष्ण साहब महाराज जिन्हां दे बारे कलगियां वाले पातशाह महाराज अपनी कलमना लिखदे ने श्री हरकृष्ण त्याई है जिस डिठै सब दुख जाए धन धन सतगुरु गुरु हर राय साहब महाराज जी दे घर श्री हरकृष्ण साहब महाराज जी का प्रकाश 7 जुलाई 1656 नूं कीरतपुर साहब की धरती ते होया है। सतगुरु महाराज 5 साल 3 महीने 1 दिन की अवस्था हुई है सतगुरां दी ते गुरु नानक साहब महाराज जी की गद्दी की जिम्मेवारी गुरु हर राय साहब महाराज ने अपने छोटे पुत्र श्री हरकृष्ण साहब महाराज नूं सौंप दिते। नाल आग्या कीती भी सिखी दा प्रचार चढ़दी कला दे नाल करना आ कोई ढिल नहीं आउण देनी सेवा ते सिमरन विच प्रचार विच महाराज सिखी दे प्रचार विच रुझ गए संगतां नूं तार रहे ने। अज संगतां नूं तारदे सतगुरु गरीब नवाज पातशाह महाराज अंबाले तो 10 किलोमीटर की दूरी ते एक पिंड पंजोखरा आउंदा है पंजोखरे दे बार बार पहुंचे ने इत्थे एक रेत की टिब्बी है सतगुरां ने इत्थे पड़ा ला लिया इत्थे संगतां महाराज दे दर्शनां वास्ते आ रही ने कार भेटा लैके आ रही ने सेवादार सिख गुरु का लंगर तैयार कर रहे ने। सतगुरु गुरु हरकृष्ण साहिब महाराज पणगे ते विराजमान ने छोटी उम्र है इस स्थान ते सतगुरु 13 फरवरी 1663 नूं आए ने। सतगुरां दे दर्शन दारे करके संगतां मन दियां मुरादां पूरियां कर रहियां ने। एक इस पिंड दा विद्वान जिहड़ा अपने आप नूं खवाउण वाला पंडित लाल चंद जिन्हें कुछ विद्या प्राप्त कीती ते हंकार हो गया इह वी आया इत्थे भीड़ लगी आ ਇਹ ਰੌਣਕਾਂ ਕਾਹਦੀਆਂ ਲੱਗੀਆਂ ਹੈ ਆਣ ਕੇ ਸੇਵਕਾਂ ਨੂੰ ਪੁੱਛਦਾ ਹੈ ਸਿੱਖਾਂ ਨੂੰ ਪੁੱਛਦਾ ਹੈ ਉਹ ਪਣਗੇ ਤੇ ਜਿਹੜੇ ਬਿਰਾਜਮਾਨ ਨੇ ਛੋਟੀ ਉਮਰ ਹੈ ਸੀਸ ਤੇ ਕਲਗੀ ਹੈ ਨੂਰ ਡੁੱਲ ਡੁੱਲ ਪੈਂਦਾ ਇਹ ਕਿਹੜੇ ਦੇਸ਼ ਦੇ ਰਾਜੇ ਨੇ ਪੰਡਿਤ ਲਾਲ ਚੰਦ ਸਿੱਖਾਂ ਤੋਂ ਜਿਸ ਤਰ੍ਹਾਂ ਸਤਿਗੁਰੂ 8ਵੇਂ ਪਾਤਸ਼ਾਹ ਮਹਾਰਾਜ ਦੀ ਬਾਤ ਪੁੱਛਦਾ ਵੀ ਕੌਣ ਹੈ ਐਵੇਂ ਬੇਨਤੀ ਕੀਤੀ ਜਾ ਰਹੀ ਹੈ।
लाल चंद पंडित नजीक आए के हो गया हैरान सी दर छुपाए के हो गया हैरान सी दर छुपाए के
केड़ी थां ते पक्का है निवास इस दा कौन है राजा दसो केड़े देश दा कौन है राजा दसो केड़े देश दा।
लाल चंद पंडित नजीक आए के हो गया हैरान सी दर छुपाए के हो गया हैरान सी दर छुपाए के
केड़ी थां ते पक्का है निवास इस दा कौन है राजा दसो केड़े देश दा कौन है राजा दसो केड़े देश दा।
छोटी जी उम्र सुंदर स्वरूप है बादशाह दा बेटा के द खुद भूप है छोटी जी उम्र सुंदर स्वरूप है बादशाह दा बेटा के द खुद भूप है बादशाह दा बेटा के द खुद भूप है
तौणे दा ਕੌਣ ਹੈ ਰਾਜਾ ਦੱਸੋ ਕਿਹੜੇ ਦੇਸ਼ ਦਾ
ਦੂਰੋਂ ਦੂਰੋਂ ਚੱਲ ਕੇ ਤੇ ਲੋਕ ਆਉਂਦੇ ਨੇ ਕੌਣ ਹੈ ਜਿਸ ਦਾ ਦਰ ਛਪਾਉਂਦੇ ਨੇ ਕੌਣ ਹੈ ਜਿਸ ਦਾ ਦਰ ਛਪਾਉਂਦੇ ਨੇ
ਲੋਕੀ ਆ ਕੇ ਕਰਨ ਦੀਦਾਰ ਜਿਸ ਦਾ ਕੌਣ ਹੈ ਰਾਜਾ ਦੱਸੋ ਕਿਹੜੇ ਦੇਸ਼ ਦਾ ਕੌਣ ਹੈ ਰਾਜਾ ਦੱਸੋ ਕਿਹੜੇ ਦੇਸ਼ ਦਾ
ਬਾਦਸ਼ਾਹ ਜਿੰਨਾ ਕੋਲ ਅਸਵਾਰੀਆਂ ਕਿਹੜੇ ਪਾਸੇ ਇੰਨਾ ਕੀਤੀਆਂ ਤਿਆਰੀਆਂ ਬਾਦਸ਼ਾਹ ਜਿੰਨਾ ਕੋਲ ਅਸਵਾਰੀਆਂ ਕਿਹੜੇ ਪਾਸੇ ਇੰਨਾ ਕੀਤੀਆਂ ਤਿਆਰੀਆਂ ਕਿਹੜੇ ਪਾਸੇ ਇੰਨਾ ਕੀਤੀਆਂ ਤਿਆਰੀਆਂ
ਇੱਥੇ ਨੀ ਫਰਕ ਧਨੀ ਦਰਵੇਸ਼ ਦਾ ਕੌਣ ਹੈ ਰਾਜਾ ਦੱਸੋ ਕਿਹੜੇ ਦੇਸ਼ ਦਾ ਇੱਥੇ ਨੀ ਫਰਕ ਧਨੀ ਦਰਵੇਸ਼ ਦਾ ਕੌਣ ਹੈ ਰਾਜਾ ਦੱਸੋ ਕਿਹੜੇ ਦੇਸ਼ ਦਾ ਕੌਣ ਹੈ ਰਾਜਾ ਦੱਸੋ ਕਿਹੜੇ ਦੇਸ਼ ਦਾ
ਦਸ਼ਰਤ ਬੇਟੇ ਜੈਸੇ ਰਾਮ ਚੰਦ ਜੀ ਇੰਨੇ ਸੋਹਣੇ ਨਹੀਂ ਸਨ ਕਿਸਨੰਦ ਜੀ ਇੰਨੇ ਸੋਹਣੇ ਨਹੀਂ ਸਨ ਕਿਸਨੰਦ ਜੀ
ਮਨ ਮੋਣਾ ਚਿਹਰਾ ਨਿੱਕੀ ਜਿਹੀ ਵਰੇਸ ਦਾ ਕੌਣ ਹੈ ਰਾਜਾ ਦੱਸੋ ਕਿਹੜੇ ਦੇਸ਼ ਦਾ ਕੌਣ ਹੈ ਰਾਜਾ ਦੱਸੋ ਕਿਹੜੇ ਦੇਸ਼ ਦਾ
ਗਲ ਵਿੱਚ ਮਾਲਾ ਬੜੀਆਂ ਨੇ ਸੋਹਦੀਆਂ ਇਹਦੀਆਂ ਨੇ ਗੱਲਾਂ ਬੜ ਮਨ ਮੋਹਦੀਆਂ ਗਲ ਵਿੱਚ ਮਾਲਾ ਬੜੀਆਂ ਨੇ ਸੋਹਦੀਆਂ ਇਹਦੀਆਂ ਨੇ ਗੱਲਾਂ ਬੜ ਮਨ ਮੋਹਦੀਆਂ ਇਹਦੀਆਂ ਨੇ ਗੱਲਾਂ ਬੜ ਮਨ ਮੋਹਦੀਆਂ
ਟੁੱਟ ਜਾਵੇ ਦੁੱਖ ਟੁੱਟ ਜਾਵੇ ਦੁੱਖ ਟੁੱਟ ਜਾਵੇ ਦੁੱਖ ਸੁਣ ਕੇ ਹਮੇਸ਼ ਦਾ ਕੌਣ ਹੈ ਰਾਜਾ ਦੱਸੋ ਕਿਹੜੇ ਦੇਸ਼ ਦਾ ਕੌਣ ਹੈ ਰਾਜਾ ਦੱਸੋ ਕਿਹੜੇ ਦੇਸ਼ ਦਾ
ਕਾਰੀਗਰ ਜਿਵੇਂ ਘੜਦਾ ਹੈ ਮੂਰਤਾਂ ਰੱਬ ਵੀ ਬਣਾਉਂਦਾ ਹੈ ਅਜੀਬ ਸੂਰਤਾਂ ਰੱਬ ਵੀ ਬਣਾਉਂਦਾ ਹੈ ਅਜੀਬ ਸੂਰਤਾਂ
ਜੇ ਸਭ ਸੋਹਣਿਆਂ ਦੀ ਪੱਟੀ ਮੈਸ ਦਾ ਜਿਹੜਾ ਸਭ ਸੋਹਣਿਆਂ ਦੀ ਪੱਟੀ ਮੇਸ ਦਾ ਕੌਣ ਹੈ ਰਾਜਾ ਦੱਸੋ ਕਿਹੜੇ ਦੇਸ਼ ਦਾ ਕੌਣ ਹੈ ਰਾਜਾ ਦੱਸੋ ਕਿਹੜੇ ਦੇਸ਼ ਦਾ
ਇੱਕੋ ਥਾਂ ਤੇ ਸਭ ਬੈਠੀਆਂ ਨੇ ਪੰਗਤਾਂ ਛੱਕ ਛੱਕ ਲੈਂਦੀਆਂ ਆਨੰਦ ਸੰਗਤਾਂ ਇੱਕੋ ਥਾਂ ਤੇ ਸਭ ਬੈਠੀਆਂ ਨੇ ਪੰਗਤਾਂ ਛੱਕ ਛੱਕ ਲੈਂਦੀਆਂ ਆਨੰਦ ਸੰਗਤਾਂ ਛੱਕ ਛੱਕ ਲੈਂਦੀਆਂ ਆਨੰਦ ਸੰਗਤਾਂ
ਇੱਥੇ ਨੀ ਫਰਕ ਧਨੀ ਦਰਵੇਸ਼ ਦਾ ਕੌਣ ਹੈ ਰਾਜਾ ਦੱਸੋ ਕਿਹੜੇ ਦੇਸ਼ ਦਾ ਕੌਣ ਹੈ ਰਾਜਾ ਦੱਸੋ ਕਿਹੜੇ ਦੇਸ਼ ਦਾ
ਗਲ ਵਿੱਚ ਮਾਲਾ ਬੜੀਆਂ ਨੇ ਸੋਹਦੀਆਂ ਇਹਦੀਆਂ ਨੇ ਗੱਲਾਂ ਬੜਾ ਮਨ ਮੋਹਦੀਆਂ ਇਹਦੀਆਂ ਨੇ ਗੱਲਾਂ ਬੜਾ ਮਨ ਮੋਹਦੀਆਂ
ਮੰਨੇ ਦਿਲ ਵੀਰੇ ਹੁਕਮ ਨਰੇਸ਼ ਦਾ ਕੌਣ ਹੈ ਰਾਜਾ ਦੱਸੋ ਕਿਹੜੇ ਦੇਸ਼ ਦਾ ਮੰਨੇ ਦਿਲ ਵੀਰ ਹੁਕਮ ਨਰੇਸ਼ ਦਾ ਕੌਣ ਹੈ ਰਾਜਾ ਦੱਸੋ ਕਿਹੜੇ ਦੇਸ਼ ਦਾ
ਕੌਣ ਹੈ ਰਾਜਾ ਦੱਸੋ ਕਿਹੜੇ
ਪੰਡਿਤ ਲਾਲ ਚੰਦ ਸੇਵਕਾਂ ਨੂੰ ਸਿੱਖਾਂ ਨੂੰ ਪੁੱਛ ਰਿਹਾ ਸੀ ਇਹ ਕਿਹੜੇ ਦੇਸ਼ ਦੇ ਰਾਜੇ ਨੇ ਸਿੱਖਾਂ ਨੇ ਆਖਿਆ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਦੀਨ ਦੁਨੀਆਂ ਦੇ ਵਾਲੀ ਸਨ ਉਹਨਾਂ ਦੀ ਅੱਠਵੀਂ ਜੋਤ ਨੇ ਸੰਗਤਾਂ ਨੂੰ ਤਾਰ ਰਹੇ ਨੇ ਇਹ ਹੈਰਾਨ ਹੋ ਕੇ ਪੁੱਛਣ ਲੱਗਾ ਏਡੀ ਛੋਟੀ ਉਮਰ ਤੇ ਜ਼ਿੰਮੇਵਾਰੀ ਏਡੀ ਵੱਡੀ ਇਹ ਕਿਵੇਂ ਨਿਭਾ ਸਕਦੇ ਨੇ ਸੰਗਤਾਂ ਨੇ ਆਖਿਆ ਜੋਤ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਵਿਚ ਰਹੀ ਆ ਇਹ ਕਹਿਣ ਲੱਗਾ ਇਹਨਾਂ ਦਾ ਨਾਂ ਕੀ ਆ ਸਿੱਖਾਂ ਨੇ ਆਖਿਆ ਗੁਰੂ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਪੰਡਿਤ ਨੂੰ ਅੱਗ ਲੱਗ ਉੱਠੀ ਕਹਿੰਦਾ ਉਹ ਕ੍ਰਿਸ਼ਨ ਭਗਵਾਨ ਦੁਆਪਰ ਯੁੱਗ ਦੇ ਮਾਲਕ ਹੋਏ ਨੇ ਜਿਨ੍ਹਾਂ ਨੇ ਗੀਤਾ ਚਾਰਨ ਕੀਤੀ ਆ ਇਹ ਉਹੀ ਧਰਤੀ ਆ ਜਿੱਥੇ ਕਦੇ ਗੀਤਾ ਉਚਾਰੀ ਗਈ ਸੀ ਕਹਿੰਦਾ ਉਹਨਾਂ ਤੇ ਗੀਤਾ ਚਾਰਨ ਕੀਤੀ ਇਹ ਗੀਤਾ ਦੇ ਅਰਥ ਹੀ ਕਰ ਦੇਣ ਨਾ ਉਹਨਾਂ ਨਾਲੋਂ ਵੀ ਵੱਡਾ ਰਖਵਾਲਿਆ ਸਿੱਖ ਕਹਿਣ ਲੱਗੇ ਇਹ ਤੇ ਮਹਾਰਾਜ ਜਾਣਦੇ ਆ ਉਹਨਾਂ ਨੂੰ ਜਾ ਕੇ ਬੇਨਤੀ ਕਰ ਲੈਂਦੇ ਆ ਸਿੱਖ ਪੰਡਿਤ ਨੂੰ ਨਾਲ ਲੈ ਕੇ ਸਤਿਗੁਰਾਂ ਦੇ ਪਾਂਗੇ ਦੇ ਲਾਗੇ ਆ ਗਏ। ਕਹਿਣ ਲੱਗੇ, ਮਹਾਰਾਜ ਆਹ ਪੰਡਿਤ ਦੇ ਕੁਝ ਸਵਾਲ ਨੇ, ਇਹ ਕੁਝ ਬੇਨਤੀ ਕਰਨੀ ਚਾਹੁੰਦਾ ਹੈ। ਸਤਿਗੁਰੂ ਕਹਿਣ ਲੱਗੇ, ਪੰਡਿਤ ਜੀ ਦੱਸੋ ਕੀ ਕਹਿਣਾ ਚਾਹੁੰਦੇ ਹੋ। ਪੰਡਿਤ ਸਿੱਧੀ ਗੱਲ ਨਹੀਂ ਕਰਦਾ ਕਿ ਕਿਤੇ ਤਿਆਰ ਪੁਰ ਤਿਆਰ ਸਿੱਖ ਨਾਲ ਜਿਹੜੇ ਆ ਇਹ ਚਾੜਾ ਇਹਨਾਂ ਛਕਾਉਣ, ਇਹ ਤੋੜ ਮਰੋੜ ਕੇ ਗੱਲ ਕਰਦਾ, ਇੱਧਰ ਉੱਧਰ ਨੂੰ ਖੜਦਾ ਹੈ ਕਹਾਣੀ। ਕਹਿੰਦਾ ਇਹ ਧਰਤੀ ਆ ਜਿੱਥੇ ਭਗਵਾਨ ਕ੍ਰਿਸ਼ਨ ਨੇ ਗੀਤਾ ਚਾਰੀ ਸੀ। ਸਤਿਗੁਰੂ ਕਹਿੰਦੇ, ਕਹਿਣਾ ਕੀ ਚਾਹੁੰਦੇ ਹੋ, ਅਸਲੀ ਮਨ ਦੀ ਗੱਲ ਦੱਸੋ। ਪੰਡਿਤ ਨੂੰ ਹੌਂਸਲਾ ਜਿਹਾ ਹੋਇਆ, ਸਤਿਗੁਰਾਂ ਦੇ ਚਰਨਾਂ 'ਚ ਖਲੋ ਕੇ ਕਹਿੰਦਾ, ਜੇ ਤੁਸੀਂ ਕ੍ਰਿਸ਼ਨ ਭਗਵਾਨ ਉਹਨਾਂ ਦੇ ਬਰਾਬਰ ਨਾਂ ਰਖਾਇਆ ਹੈ, ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਵਾਰਸ, ਇਸ ਗੀਤਾ ਦੇ ਅਰਥ ਕਰਦੇ ਹੋ। ਪੰਡਿਤ ਲਾਲ ਚੰਦ ਬੇਨਤੀ ਹੈ ਐਂ ਕਰਦਾ,
ਨਾ ਸੁਣ ਕੇ ਸਤਿਗੁਰ ਦਾ ਪੰਡਿਤ ਸੜ ਬਲ ਹੋ ਗਿਆ ਕੋਲੇ, ਆਸਾਵੇਂ ਸਤਿਗੁਰ ਦੇ ਪੰਡਿਤ ਨਾਲ ਈਰਖਾ ਬੋਲੇ। ਜਿਤਨੇ ਸਿੱਖ ਤੁਹਾਡੇ ਨੇ ਅੱਠਵੇਂ ਗੁਰ ਜੀ ਆਖ ਸੁਣਾਉਂਦੇ, ਗੀਤਾ ਦੇ ਅਰਥ ਕਰੋ ਜੇ ਹਰਿ ਕ੍ਰਿਸ਼ਨ ਸਾਹਿਬ ਸਦਵਾਉਂਦੇ। ਨਾ ਸੁਣ ਕੇ ਸਤਿਗੁਰ ਦਾ ਪੰਡਿਤ ਸੜ ਬਲ ਹੋ ਗਿਆ ਕੋਲੇ, ਆਸਾਵੇਂ ਸਤਿਗੁਰ ਦੇ ਪੰਡਿਤ ਨਾਲ ਈਰਖ ਬੋਲੇ। ਹੋ ਜਿਤਨੇ ਸਿੱਖ ਤੁਹਾਡੇ ਨੇ ਅੱਠਵੇਂ ਗੁਰ ਜੀ ਆਖ ਸੁਣਾਉਂਦੇ, ਗੀਤਾ ਦੇ ਅਰਥ ਕਰੋ ਜੇ ਹਰਿ ਕ੍ਰਿਸ਼ਨ ਸਾਹਿਬ ਸਦਵਾਉਂਦੇ।
ਬੜਾ ਚਾਤਰ ਬਾਹਮਣ ਸੀ, ਹੋ ਬੜਾ ਚਾਤਰ ਬਾਹਮਣ ਸੀ, ਨਾਲੇ ਸੀ ਸਿੱਖਾਂ ਤੋਂ ਡਰਦਾ, ਸਿੱਖਾਂ ਦੇ ਡੰਡਿਆਂ ਤੋਂ ਡਰਦਾ, ਗੋਲ ਮੋਲ ਗੱਲ ਕਰਦਾ।
ਸੱਚ ਕਹਿਣ ਸਿਆਣੇ ਜੀ ਬਾਹਮਣ ਅਕਲ ਨਾਲ ਦਾ ਲਾਉਂਦੇ, ਗੀਤਾ ਦੇ ਅਰਥ ਕਰੋ ਜੇ ਹਰਿ ਕ੍ਰਿਸ਼ਨ ਸਾਹਿਬ ਸਦਵਾਉਂਦੇ।
ਅਵਤਾਰ ਦੁਆਪੁਰ ਦੇ ਜੱਗ ਵਿੱਚ ਹੋਏ ਕ੍ਰਿਸ਼ਨ ਮਰਾਰੀ, ਮਹਾਭਾਰਤ ਯੁੱਗ ਅੰਦਰ ਉਹਨਾਂ ਗੀਤਾ ਕਿਵੇਂ ਉਚਾਰੀ।
ਗੀਤਾ ਦੇ ਅੰਦਰ ਰਹਿ ਅਰਜਨ ਨੂੰ ਗਿਆਨ ਕਰਾਉਂਦੇ, ਗੀਤਾ ਦੇ ਅਰਥ ਕਰੋ ਜੇ ਹਰਿ ਕ੍ਰਿਸ਼ਨ ਸਾਹਿਬ ਸਦਵਾਉਂਦੇ।
ਮੇਰੇ ਮਨ ਦੇ ਅੰਦਰ ਜੋ ਮੇਰੇ ਦਿਲ ਦਾ ਭਰਮ ਮਿਟਾ ਦਿਓ, ਮੇਰੇ ਮਨ ਦੇ ਅੰਦਰ ਜੋ ਮੇਰੇ ਦਿਲ ਦਾ ਭਰਮ ਮਿਟਾ ਦਿਓ, ਇੱਕ ਵਾਰੀ ਕਰਕੇ ਦੇ ਜੇ ਗੀਤਾ ਦੇ ਅਰਥ ਸੁਣਾ ਦਿਓ।
ਜੋ ਸੱਚੇ ਸਤਿਗੁਰ ਨੇ ਉਹ ਹਰ ਦਿਲ ਦੇ ਪਰਮ ਮਟਾਉਂਦੇ, ਉਹ ਹਰ ਦਿਲ ਦੇ ਪਰਮ ਮਟਾਉਂਦੇ, ਗੀਤਾ ਦੇ ਅਰਥ ਕਰੋ ਜੇ ਹਰਿ ਕ੍ਰਿਸ਼ਨ ਸਾਹਿਬ ਸਦਵਾਉਂਦੇ।
ਸਤਿਗੁਰ ਗੁਰ ਨਾਨਕ ਦੀ ਸਾਰੇ ਜੱਗ ਦਾ ਭਰਮ ਮਟਾਇਆ, ਕੋਈ ਮੁੱਲਾ ਕਾਜੀ ਜਾਂ ਪੰਡਿਤ ਵਾਲੀ ਔਲੀਆ ਆਇਆ।
ਸਮੇਂ ਸਮੇਂ ਨਾ ਸੀ ਸਤਿਗੁਰ ਸਭਨਾਂ ਨੂੰ ਸਮਝਾਉਂਦੇ, ਗੀਤਾ ਦੇ ਅਰਥ ਕਰੋ ਜੇ ਹਰਿ ਕ੍ਰਿਸ਼ਨ ਸਾਹਿਬ ਸਦਵਾਉਂਦੇ।
ਗੀਤਾ ਦੇ ਅਰਥ ਸੁਣਾ, ਮੈਂ ਗੀਤਾ ਦੇ ਅਰਥ ਸੁਣਾ, ਮੇਰੇ ਮਨ ਦਾ ਇਹ ਹੈ ਫੁਰਨਾ, ਗੱਲ ਦਿਲ ਵਿੱਚ ਰੱਖ ਕੇ ਦੇ ਸਾਰੀ ਉਮਰ ਪਵੇ ਨਾ ਝੁਰਨਾ।
ਜੋ ਗੱਲ ਖੁੱਲ ਕੇ ਕਰਦੇ ਨਾ ਕ੍ਰਿਸ਼ਨ ਸਾਹਿਬ ਸਦਵਾਉਂਦੇ।
ਉਹ ਪੂਜੇ ਜਾਂਦੇ ਨੇ ਵੱਡੀ ਜਿੰਨਾ ਦੀ ਵਡਿਆਈ, ਜਿੰਨਾ ਕੁਝ ਕੀਤਾ ਹੈ ਉਹਨਾਂ ਧੰਗ ਜਗਤ ਵਿੱਚ ਪਾਈ।
ਜੋ ਅਕਲਾਂ ਵਾਲੇ ਨੇ ਆਉਂਦੇ
ਸੁਣ ਕੇ ਤੇ ਅਰਥਾਂ ਨੂੰ ਸੁਣ ਕੇ ਤੇ ਅਰਥਾਂ ਨੂੰ ਮੇਰੇ ਮਨ ਦਾ ਮਿੱਟ ਜਾਏ ਸ਼ੰਕਾ ਤੁਹਾਡੀ ਵੀ ਅਜ਼ਮਤ ਦਾ ਵਜੇ ਦੋਹੀ ਜਹਾਨੀ ਡੰਕਾ
ਸੋਹੀ ਦਲਬੀਰ ਸਣੇ ਵੇਖੋ ਕੇਵਲ ਵੀ ਗੁਣ ਗਾਉਂਦੇ ਮਹਿਤਾ ਵੀ ਗੁਣ ਗਾਉਂਦੇ ਗੀਤਾ ਦੇ ਅਰਥ ਕਰੋ
ਜੇ ਹਰਿ ਕ੍ਰਿਸ਼ਨ ਸਾਹਿਬ ਸਦਵਾਉਂਦੇ
ਪੰਡਿਤ ਲਾਲ ਚੰਦ ਨੇ ਕੁਝ ਵਿਦਿਆ ਪੜ੍ਹੀ ਕੁਝ ਸਿੱਖੀ ਇਹਨੇ ਅਰਥ ਕਰਨੇ ਸਿੱਖੇ ਕੁਝ ਭਾਸ਼ਾ ਵੀ ਪੜ੍ਹੀਆਂ ਤੇ ਇਹਨੂੰ ਹੰਕਾਰ ਹੋ ਗਿਆ ਵੀ ਮੇਰੇ ਵਰਗਾ ਹੋਰ ਵਿਦਵਾਨ ਹੀ ਕੋਈ ਨਹੀਂ ਸਗੋਂ ਬੰਦਾ ਕੁਝ ਪ੍ਰਾਪਤ ਕਰੇ ਉਹਦੇ ਅੰਦਰ ਨਿਮਰਤਾ ਆਉਣੀ ਚਾਹੀਦੀ ਆ ਉਹਦੇ ਅੰਦਰ ਹਲੇਮੀ ਆਉਣੀ ਚਾਹੀਦੀ ਆ ਤੇ ਦੂਜਿਆਂ ਨੂੰ ਵੀ ਪਿਆਰ ਕਰੇ ਪਰ ਅਸੀਂ ਦੂਜੇ ਨੂੰ ਲਾਗੇ ਨਹੀਂ ਢੁਕਣ ਦਿੰਦੇ ਇਹ ਗੀਤਾ ਕੀ ਆ ਇਹਦੇ ਬਾਰੇ ਜਿਹੜਾ ਚਾਨਣਾ ਪਾਇਆ ਜਾਵੇ ਇਹ ਜਦੋਂ ਜਦੋਂ ਵੀ ਇਹਨਾਂ ਦਾ ਟਾਈਮ ਲੱਗਦਾ ਕਦੇ ਸਿੱਖਾਂ ਨੂੰ ਇਹ ਕੇਸਾਧਾਰੀ ਹਿੰਦੂ ਆ ਕਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਇਹ ਗੀਤਾ ਤੇ ਵੇਦਾਂ ਦਾ ਸਾਰ ਹੈ ਇਹਦਾ ਮਤਲਬ ਗੁਰੂ ਸਾਹਿਬਾਂ ਨੇ ਇਹਨਾਂ ਦੀ ਨਕਲ ਮਾਰੀ ਆ ਨਹੀਂ ਇਹਨਾਂ ਨੂੰ ਭੁਲੇਖਾ ਆ ਗੀਤਾ ਜਿਹਨੂੰ ਕਹਿੰਦੇ ਆ ਉਹ ਕੁਰੂਖੇਤਰ ਦੇ ਮੈਦਾਨ ਵਿੱਚ ਉਚਾਰੀ ਗਈ ਆ ਭਾਵ ਉਹਦੇ ਤੋਂ ਹੀ ਜੰਗ ਹੋਇਆ ਹੈ ਕ੍ਰਿਸ਼ਨ ਅਰਜਨ ਨੂੰ ਕਹਿੰਦਾ ਲੜ ਤੇ ਅਰਜਨ ਕਹਿੰਦਾ ਭਗਵਾਨ ਕਿਹਦੇ ਨਾਲ ਲੜਾਂ ਕਿਹਦੇ ਦੇ ਸ਼ਸਤਰ ਚਲਾਵਾਂ ਸਾਹਮਣੇ ਮੇਰੇ ਭੂਆ ਦੇ ਪੁੱਤ ਮੇਰੇ ਮਾਮੇ ਦੇ ਪੁੱਤ ਭਰਾ ਮੇਰੇ ਚਾਚੇ ਦੇ ਤਾਏ ਦੇ ਪੁੱਤ ਖਲੋਤੇ ਨੇ ਇਹਨਾਂ ਦੇ ਸ਼ਸਤਰ ਚਲਾਵਾਂ ਤੇ ਕ੍ਰਿਸ਼ਨ ਭਗਵਾਨ ਕਹਿੰਦਾ ਜਿਹੜੇ ਤੇਰੇ ਸਾਹਮਣੇ ਉਹ ਲੈਣ ਵਿੱਚ ਆ ਗਏ ਨੇ ਇਹ ਤੇਰੇ ਨਹੀਂ ਇਹ ਤੇਰੇ ਦੁਸ਼ਮਣ ਨੇ ਤੇਰੇ ਆਪਣੇ ਉਹ ਆ ਜਿਹੜੇ ਤੇਰੀ ਲਾਈਨ ਵਿੱਚ ਖਲੋਤੇ ਨੇ ਸ਼ਸਤਰ ਚਲਾ ਸਰੀਰ ਆਪਣਾ ਆ ਜਦੋਂ ਕਦੇ ਇਹਦੇ ਤੇ ਕੋਈ ਫੋੜਾ ਹੋ ਜਾਵੇ ਜ਼ਹਿਰ ਪੈਦਾ ਹੋ ਜਾਵੇ ਉਹਨੂੰ ਕੱਟਣਾ ਪੈਂਦਾ ਤਾਂ ਕਿ ਦੁੱਖ ਤੋਂ ਛੁਟਕਾਰਾ ਪਾਇਆ ਜਾ ਸਕੇ ਸ਼ਸਤਰ ਚੁੱਕ ਤੇ ਕੱਟ ਦੇ ਇਹਨਾਂ ਨੂੰ ਜੇ ਗੀਤਾ ਨਾ ਚਾਰੀ ਜਾਂਦੀ ਤੇ ਇਹ ਜੰਗ ਨਹੀਂ ਸੀ ਹੋਣਾ ਅਰਜਨ ਬੇਦਲਾ ਹੋਇਆ ਸੀ ਤੇ ਜੰਗ ਕਾਹਦੇ ਤੋਂ ਹੋਇਆ ਪੰਜ ਪਿੰਡ ਤੇ ਇੱਕ ਔਰਤ ਇਹਦਾ ਕਾਰਨ ਆ ਦਰੋਪਦੀ ਤੇ ਪੰਜ ਪਿੰਡ ਸਿਰਫ ਜਿਹਦੇ ਤੋਂ 18 ਖੂਣੀਆਂ ਖੱਪ ਗਈਆਂ ਇੱਕ ਖੂਣੀ ਵਿੱਚ 5,45,000 120 ਬੰਦੇ ਨੇ ਤੇ 18 ਖੂਣੀਆਂ ਵਿੱਚ 98,48,160 ਬੰਦੇ ਮਾਰੇ ਗਏ ਇੰਨੀਆਂ ਹੀ ਇਹਨਾਂ ਦੀਆਂ ਔਰਤਾਂ ਸੜਕੇ ਮੋਈਆਂ ਬਚਿਆ ਕੀ 5 ਪਾਂਡੋ ਤੇ 6 ਹੋਰ ਬੰਦੇ ਕੁੱਲ 11 ਬਚੇ ਤਬਾਹ ਹੋ ਗਿਆ ਸਾਰਾ ਕੁਝ ਇੱਕ ਔਰਤ ਤੇ 5 ਪਿੰਡਾਂ ਤੋਂ ਇਹ ਹੈ ਗੀਤਾ ਜੇ ਗੀਤਾ ਨਾ ਚਾਰੀ ਜਾਂਦੀ ਇਹ ਇੰਨਾ ਵੱਡਾ ਨੁਕਸਾਨ ਨਾ ਹੁੰਦਾ ਇਹ ਕਹਿੰਦਾ ਮਹਾਰਾਜ ਗੀਤਾ ਦੇ ਅਰਥੀ ਕਰ ਦਿਓ ਸਤਿਗੁਰੂ ਕਹਿੰਦੇ ਪੰਡਿਤ ਜੀ ਅਸਲ ਵਿੱਚ ਕਿਸੇ ਦੀ ਅਜਮਾਇਸ਼ ਨਹੀਂ ਕਰਨੀ ਚਾਹੀਦੀ ਉਹ ਪਰਖ ਦੇ ਬੰਦੇ ਨੂੰ ਆਪਣੀ ਕਰਨੀ ਚਾਹੀਦੀ ਆ ਦੂਜਿਆਂ ਦੀ ਨਾ ਪਰਖ ਕਰੇ ਇਹ ਕਹਿਣ ਲੱਗਾ ਮਹਾਰਾਜ ਮੇਰਾ ਸ਼ੰਕਾ ਮਿਟ ਜਾਵੇਗਾ ਸਾਡੇ ਅੱਗੇ ਵੀ ਵੱਡ ਵਡੇਰੇ ਤੁਹਾਡੇ ਵੱਡ ਵਡੇਰਿਆਂ ਕੋਲ ਆਣ ਕੇ ਸਵਾਲ ਕਰਦੇ ਰਹੇ ਤੇ ਹੱਲ ਕਰਦੇ ਰਹੇ ਵੱਡੇ ਗੁਰੂ ਸਾਹਿਬ ਸਤਿਗੁਰੂ ਮਹਾਰਾਜ ਕਹਿਣ ਲੱਗੇ ਪੰਡਿਤ ਜੀ ਜੇ ਗੀਤਾ ਦੇ ਅਸੀਂ ਅਰਥ ਕਰ ਦਿੱਤੇ ਤੇ ਤਸੱਲੀ ਤੇਰੀ ਫੇਰ ਵੀ ਨਹੀਂ ਹੋਣੀ ਕਹਿੰਦਾ ਮਹਾਰਾਜ ਕਿਵੇਂ ਸਤਿਗੁਰੂ ਕਹਿੰਦੇ ਫਿਰ ਤੂੰ ਇਹ ਗੱਲ ਕਹਿਣੀ ਆ ਵੀ ਇਹ ਵੱਡੇ ਘਰ ਦੇ ਲੜਕੇ ਨੇ ਇਹਨਾਂ ਨੇ ਅਰਥ ਕਦੇ ਸਿੱਖੇ ਹੋਣਗੇ ਕਹਿਣ ਲੱਗਾ ਮਹਾਰਾਜ ਫੇਰ ਸਤਿਗੁਰੂ ਕਹਿੰਦੇ ਸ਼ੰਕਾਵਾਦੀ ਦਾ ਸ਼ੰਕਾ ਨਹੀਂ ਮਿਟਦਾ ਉਹਦਾ ਹੋਰ ਸ਼ੰਕਾ ਵੱਧਦਾ ਜਾਂਦਾ ਇੱਕ ਬੰਦਾ ਤੁਰਿਆ ਜਾਵੇ ਇਹੋ ਜਿਹਾ ਗਿਆਨ ਰੱਖਣ ਵਾਲਾ ਯੱਟ ਖੂਹ ਆ ਰਿਹਾ ਸੀ ਤੇ ਖਲੋ ਗਿਆ ਕਹਿੰਦਾ ਯੱਟਾ ਤੂੰ ਖੂਹ ਜੋੜਿਆ ਹੈ ਬਲਦ ਜੁੱਤੇ ਨੇ ਪਾਣੀ ਕੱਢਣ ਵਾਸਤੇ ਪਰ ਇਹਨਾਂ ਦੀਆਂ ਅੱਖਾਂ ਕਿਉਂ ਬੰਨੀਆਂ ਹੀ ਇਹਨਾਂ ਦੀਆਂ ਅੱਖਾਂ ਦੇ ਖੋਪੇ ਕਿਉਂ ਦਿੱਤੇ ਹੀ ਯੱਟ ਕਹਿੰਦਾ ਵੀ ਇਹਨਾਂ ਨੂੰ ਭੁਲੇਖਾ ਪਾਉਣ ਵਾਸਤੇ ਮੈਂ ਇੱਥੋਂ ਕਿਤੇ ਪਰੋਰਾਂ ਵੀ ਚਲਾ ਜਾਵਾਂ ਇਹਨਾਂ ਨੂੰ ਪਤਾ ਨਾ ਲੱਗੇ ਇਹ ਤੁਰੇ ਜਾਣ ਕਹਿੰਦਾ ਚੱਲ ਖੋਪੇ ਦੇ ਦਿੱਤੇ ਆ ਭੁਲੇਖਾ ਪਾਉਣ ਲਈ ਇਹਨਾਂ ਦੇ ਗਲ ਵਿੱਚ ਟੱਲੀਆਂ ਕਿਉਂ ਪਾਈਆਂ ਏ ਜਿਹੜੀਆਂ ਟਨ ਟਨ ਕਰਦੀਆਂ ਯੱਟ ਕਹਿੰਦਾ ਵੀ ਜਦੋਂ ਮੈਂ ਆਪਣੇ ਖੇਤ ਵਿੱਚ ਆਪਣੀ ਪੈਰੀ ਵਿੱਚ ਮੂੰਹਾਂ ਮੋੜਨ ਵਾਸਤੇ ਜਾਂਦਾ ਤੇ ਫਸਲਾਂ ਦੇ ਓਲੇ ਮੇਰੇ ਬਲਦ ਹੋ ਜਾਂਦੇ ਆ, ਮੈਨੂੰ ਦਿਸਦੇ ਨਹੀਂ, ਮੈਨੂੰ ਪਤਾ ਨਹੀਂ ਲੱਗਦਾ ਵੀ ਇਹ ਤੁਰਦੇ ਕੇ ਖਲੋਤੇ ਆ। ਇਹ ਟੱਲੀਆਂ ਜਦੋਂ ਇਹ ਤੁਰਦੇ ਤੇ ਖੜਕਦੀਆਂ ਮੈਨੂੰ ਆਵਾਜ਼ ਉੱਥੇ ਪਹੁੰਚਦੀ ਆ, ਮੈਨੂੰ ਯਕੀਨ ਹੁੰਦਾ ਕਿ ਮੇਰੇ ਬਲਦ ਚੱਲ ਰਹੇ ਆ, ਮੇਰਾ ਖੂਹ ਵਗ ਰਿਹਾ ਹੈ। ਕਹਿਣ ਲੱਗਾ, ਅੱਛਾ ਪਰ ਯੱਡਾ ਜੇ ਖਲੋ ਕੇ ਸਿਰ ਹਿਲਾਈ ਜਾਣ ਫੇਰ। ਯੱਡ ਕਹਿੰਦਾ, ਅਜੇ ਤੇਰੇ ਜਿੰਨੇ ਸਿਆਣੇ ਨਹੀਂ ਹੋਏ, ਉਹ ਅਜੇ ਤੇਰੇ ਜਿੰਨੇ ਪੜ੍ਹੇ ਲਿਖੇ ਨਹੀਂ, ਜਦੋਂ ਤੇਰੇ ਜਿੰਨੇ ਪੜ੍ਹ ਲਿਖ ਗਏ ਨਾ ਇਹ ਖਲੋਤੇ ਹੀ ਸਿਰ ਹਿਲਾਈ ਜਾਇਆ ਕਰਨਗੇ। ਸਤਿਗੁਰੂ ਕਹਿੰਦੇ, ਪੰਡਿਤ ਜੀ ਤੁਹਾਡਾ ਸ਼ੰਕਾ ਹੋਰ ਵੱਧ ਜਾਣਾ ਹੈ, ਇਹ ਤੇ ਗੀਤਾ ਤੁਹਾਡੀ ਦੇ ਅਰਥ ਆ ਗੁਰੂ ਨਾਨਕ ਪਾਤਸ਼ਾਹ ਦੇ ਸਿੱਖਾਂ ਵਿੱਚੋਂ ਜਿਹਨੂੰ ਆਖੀਏ ਜਿਹਦੇ ਵੱਲ ਇਸ਼ਾਰਾ ਕਰੀਏ ਉਹ ਹੀ ਕਰ ਸਕਦਾ। ਕਹਿੰਦਾ, ਮਹਾਰਾਜ ਇਹ ਕਿਵੇਂ ਹੋ ਸਕਦਾ? ਸਤਿਗੁਰੂ ਕਹਿੰਦੇ, ਸਿੱਖ ਹੀ ਨਹੀਂ ਪੰਡਿਤ ਜੀ, ਜਿਹਦੇ ਕੋਲੋਂ ਆਖੇ ਜਾਂ ਜਿਹਦੇ ਵੱਲ ਤੂੰ ਹੱਥ ਕਰੇ ਉਹਦੇ ਕੋਲੋਂ ਹੀ ਪੰਡਿਤ ਜੀ ਇਸ ਗੀਤਾ ਦੇ ਅਰਥ ਕਰਵਾ ਦਿਆਂਗੇ। ਇਹਦੇ ਹੰਕਾਰ ਨੂੰ ਬੜੀ ਸੱਟ ਵੱਜੀ, ਕਹਿਣ ਲੱਗਾ ਇਹ ਕਿਵੇਂ ਹੋ ਸਕਦਾ? ਮਹਾਰਾਜ ਕਹਿਣ ਲੱਗੇ, ਪੰਡਿਤ ਜੀ ਜਿਹਦੇ ਕੋਲੋਂ ਆਖੇ ਅਰਥ ਕਰਵਾ ਦਈਏ, ਆਓ ਜਰਾ ਤੱਕੀਏ, ਕਾਬਲ ਸਿੰਘ ਸੋਹੀ ਮਨਜੀਤ ਸਿੰਘ ਸੋਹੀ ਐਂ ਪੇਸ਼ ਕਰਦੇ ਨੇ, ਸੁਣੀਏ।
ਅੱਠਵੇਂ ਗੁਰੂ ਜੀ ਏਦਾਂ ਕਹਿੰਦੇ ਬੋਲ ਕੇ, ਸੁਣ ਗੱਲ ਲਾਲ ਚੰਦ ਦਾ ਕੰਨ ਖੋਲ ਕੇ, ਸੁਣ ਗੱਲ ਲਾਲ ਚੰਦ ਦਾ ਕੰਨ ਖੋਲ ਕੇ, ਇੱਕ ਵਾਰੀ ਗੱਲ ਤੈਨੂੰ ਸਮਝਾ ਦਈਏ, ਜਿਹਦੇ ਕੋਲੋਂ ਕਹੇ ਅਰਥ ਕਰਾ ਦਈਏ, ਜਿਹਦੇ ਕੋਲੋਂ ਕਹੇ ਅਰਥ ਕਰਾ ਦਈਏ। ਅੱਠਵੇਂ ਗੁਰੂ ਜੀ ਏਦਾਂ ਕਹਿੰਦੇ ਬੋਲ ਕੇ, ਸੁਣ ਗੱਲ ਲਾਲ ਚੰਦ ਦਾ ਕੰਨ ਖੋਲ ਕੇ, ਸੁਣ ਗੱਲ ਲਾਲ ਚੰਦ ਦਾ ਕੰਨ ਖੋਲ ਕੇ, ਇੱਕ ਵਾਰੀ ਗੱਲ ਤੈਨੂੰ ਸਮਝਾ ਦਈਏ, ਜਿਹਦੇ ਕੋਲੋਂ ਕਹੇ ਅਰਥ ਕਰਾ ਦਈਏ, ਜਿਹਦੇ ਕੋਲੋਂ ਕਹੇ ਅਰਥ ਕਰਾ ਦਈਏ।
ਮਟਾ ਦੇ
ਜਿਹਦੇ ਕੋਲੋਂ ਕਹੀ ਅਰਥ ਕਰਾ ਦੀਏ।
ਸਤਿਗੁਰੂ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਪੰਡਿਤ ਲਾਲ ਚੰਦ ਨੂੰ ਕਹਿ ਰਹੇ ਸੀ, ਜਿਸ ਕੋਲੋਂ ਆਖੇ ਉਸੇ ਕੋਲੋਂ ਅਰਥ ਕਰਾ ਦਿਆਂਗੇ ਤੇਰੀ ਗੀਤਾ ਦੇ। ਇਹਦੇ ਹੰਕਾਰ ਨੂੰ ਬੜੀ ਸੱਟ ਵੱਜੀ, ਆਇਆ ਸੀ ਆਪਣਾ ਟੌਰ ਬਣਾਉਣ ਵਾਸਤੇ ਕਿ ਮੇਰੇ ਮੁਕਾਬਲੇ ਦਾ ਕੋਈ ਹੋਰ ਬੰਦਾ ਵਿਦਵਾਨ ਹੀ ਨਹੀਂ, ਪਰ ਇਹਦਾ ਹੰਕਾਰ ਮਿੱਟੀ ਵਿੱਚ ਰੁਲ ਗਿਆ। ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਚੋਂ ਉੱਠ ਕੇ ਤੁਰਿਆ ਤੇ ਘਰ ਨੂੰ ਆ ਗਿਆ। ਘਰੇ ਆਣ ਕੇ ਇਹਨੇ ਗੀਤਾ ਲਈ ਤੇ ਸੋਚਦਾ ਵੀ ਕਰਾਂ ਹੁਣ ਕੀ, ਮੈਂ ਤੇ ਗਿਆ ਸੀ ਵੀ ਮੇਰੇ ਸਾਹਮਣੇ ਕੋਈ ਬੰਦਾ ਆੜੀ ਨਹੀਂ ਸਕਦਾ, ਮੇਰਾ ਕੋਈ ਟਾਕਰਾ ਹੀ ਨਹੀਂ ਕਰ ਸਕਦਾ। ਤੇ ਅੱਠਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਆ, ਜਿਹਦੇ ਕੋਲੋਂ ਆਖੇ ਤੇਰੀ ਗੀਤਾ ਦੇ ਅਰਥ ਕਰਾ ਦਿੰਦੇ ਆ, ਹੁਣ ਕਰਾਂ ਕੀ। ਇਹ ਵਿਉਂਤਾ ਬਣਾਉਂਦਾ ਮਨ ਵਿੱਚ ਬਣਤਾ ਤੁਰਿਆ ਆਉਂਦਾ ਹੈ ਤੇ ਰਾਹ ਵਿੱਚ ਇਹਨੂੰ ਇੱਕ ਬੰਦਾ ਜਿਹੜਾ ਗੁੰਗਾ ਵੀ ਆ ਤੇ ਬਹਿਰਾ ਵੀ ਆ, ਨਾ ਇਹਨੂੰ ਸੁਣਦਾ ਤੇ ਨਾ ਹੀ ਬੋਲਿਆ ਜਾਂਦਾ ਤੇ ਨਾ ਹੀ ਇਹਦੇ ਕੋਲ ਚੰਗੀ ਤਰ੍ਹਾਂ ਤੁਰਿਆ ਜਾਂਦਾ ਆ। ਇਹਨੂੰ ਇਹਨੇ ਤੱਕਿਆ, ਕਹਿੰਦਾ ਗੱਲ ਬਣ ਗਈ ਉਹ ਵੀ ਆਹ ਬੋਲਾ ਬੰਦਾ ਗੁੰਗਾ ਬੰਦਾ ਇਹ ਨਾ ਸੁਣਿਆ ਸੁਣੇ ਕਾਖੇ ਨੂੰ ਨਾ ਇਹ ਕੁਝ ਬੋਲੇ, ਇਹ ਕੀ ਗੀਤਾ ਦੇ ਅਰਥ ਕਰੂ, ਮੇਰੀ ਇੱਜ਼ਤ ਰਹਿ ਜਾਵੇਗੀ, ਮੇਰਾ ਟੌਰ ਬਣ ਜਾਵੇਗਾ। ਇਹ ਲੈ ਕੇ ਇਸ ਗੁੰਗੇ ਤੇ ਬਹਿਰੇ ਬੰਦੇ ਨੂੰ ਜਿਹਦਾ ਨਾਂ ਇਤਿਹਾਸ ਨੇ ਛੱਜੂ ਝਿਊ ਰੱਖਿਆ, ਇਹਨੂੰ ਲੈ ਕੇ ਆ ਗਿਆ। ਲਿਆਣ ਕੇ ਸਤਿਗੁਰਾਂ ਦੇ ਪਲੰਘੇ ਦੇ ਸਾਹਮਣੇ ਖਲੋ ਕੇ ਕਹਿੰਦਾ ਸੱਚੇ ਪਾਤਸ਼ਾਹ ਆਹ ਬੰਦਾ ਵੀ ਗੀਤਾ ਦੇ ਅਰਥ ਕਰ ਸਕਦਾ? ਸਤਿਗੁਰੂ ਕਹਿੰਦੇ ਗੁਰੂ ਸਾਹਿਬਾਂ ਦੀ ਬਖਸ਼ਿਸ਼ ਸਦਕਾ ਇਹ ਵੀ ਗੀਤਾ ਦੇ ਅਰਥ ਕਰ ਸਕਦਾ, ਕਿਉਂ ਨਹੀਂ ਕਰ ਸਕਦਾ? ਗੁਰੂ ਸਾਹਿਬ ਜੇ ਇਹਦੇ ਤੇ ਕਿਰਪਾ ਕਰਨ ਇਹ ਵੀ ਅਰਥ ਕਰੇਗਾ ਗੁਰੂ ਕਾ ਪਿਆਰਾ। ਕਹਿੰਦਾ ਫਿਰ ਕਰਾ ਦਿਓ ਇਹਦੇ ਕੋ ਅਰਥ ਤੇ ਮੇਰਾ ਸ਼ੰਕਾ ਨਿਵਿਰਤ ਹੋ ਜਾਵੇ। ਸਤਿਗੁਰਾਂ ਨੇ ਸਿੱਖਾਂ ਨੂੰ ਆਖਿਆ ਜਾਓ ਇਹਦਾ ਇਸ਼ਨਾਨ ਕਰਵਾ ਕੇ ਲਿਆਓ ਗੁਰੂ ਕੇ ਪਿਆਰੇ ਦਾ, ਜਿੱਥੇ ਹੁਣ ਗੁਰਦੁਆਰਾ ਪੰਜੋਖਰਾ ਸਾਹਿਬ ਆ ਤੇ ਇੱਕ ਬਹੁਤ ਵੱਡਾ ਸਰੋਵਰ ਬਣਿਆ ਹੋਇਆ ਹੈ, ਜਿਸ ਸਥਾਨ ਤੇ ਐਤਵਾਰ ਵਾਲੇ ਦਿਨ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਆਣ ਕੇ ਇਸ਼ਨਾਨ ਕਰਕੇ ਸਤਿਗੁਰਾਂ ਦੇ ਚਰਨਾਂ ਤੇ ਨਤਮਸਤਕ ਹੋ ਕੇ ਆਪਣੇ ਮਨ ਦੀਆਂ ਮੁਰਾਦਾਂ ਪੂਰੀਆਂ ਕਰਦੀਆਂ ਨੇ। ਉੱਥੇ ਇੱਕ ਛੋਟਾ ਜਿਹਾ ਪਾਣੀ ਦਾ ਸਾਰਾ ਹੈ, ਛੋਟਾ ਜਿਹਾ ਪਾਣੀ ਦਾ ਟੋਬ ਆਇਆ, ਸਤਿਗੁਰਾਂ ਆਖਿਆ ਇਹਦਾ ਇਸ਼ਨਾਨ ਕਰਵਾ ਕੇ ਲਿਆਓ। ਸਿੱਖਾਂ ਨੇ ਉਹ ਸਰ ਵਿੱਚੋਂ ਉਸ ਛੱਜੂ ਝੋਰ ਦਾ ਇਸ਼ਨਾਨ ਕਰਵਾਇਆ, ਇਹਨੂੰ ਚੰਗੇ ਬਸਤਰ, ਸਾਫ ਬਸਤਰ, ਸ਼ੁੱਧ ਬਸਤਰ ਪਹਿਨਾਏ ਗਏ ਤੇ ਲੈ ਆਂਦਾ ਸਤਿਗੁਰਾਂ ਦੀ ਹਜ਼ੂਰੀ ਵਿੱਚ। ਇੱਕ ਬੰਨੇ ਪੰਡਿਤ ਲਾਲ ਚੰਦ ਗੀਤਾ ਖੋਲ ਕੇ ਬੈਠਾ ਤੇ ਇੱਕ ਬੰਨੇ ਇਹ ਗੁਰੂ ਕਾ ਪਿਆਰਾ ਛੱਜੂ ਝੂਰ ਬਹਿ ਗਿਆ। ਹੁਣ ਪੰਡਿਤ ਨੂੰ ਸਤਿਗੁਰੂ ਕਹਿੰਦੇ, ਪੰਡਿਤ ਜੀ ਖੋਲੋ ਆਪਣੀ ਗੀਤਾ, ਪੜ੍ਹੋ ਆਪਣੀ ਗੀਤਾ ਤੇ ਇਹ ਕਰੇਗਾ ਗੁਰੂ ਕਾ ਪਿਆਰਾ ਇਹਦੇ ਅਰਥ। ਇਹ ਸਲੋਕ ਪੜ੍ਹਨ ਲੱਗਾ ਤੇ ਛੱਜੂ ਝੂਰ ਮਹਾਰਾਜ ਦੇ ਦਰਸ਼ਨ ਕਰਦਾ ਹੈ, ਇੱਧਰ ਨਜ਼ਰ ਪਾਉਂਦਾ ਸਤਿਗੁਰਾਂ ਦੇ ਚਿਹਰੇ ਤੇ। ਸਤਿਗੁਰਾਂ ਨੇ ਦਇਆ ਦ੍ਰਿਸ਼ਟੀ ਕੀਤੀ, ਕਿਉਂਕਿ ਨਿਗਾਹੇ ਮਰਦੇ ਮੋਮਨ ਸੇ ਬਦਲ ਜਾਤੀ ਹੈ ਤਕਦੀਰੇ। ਸਤਿਗੁਰੂ ਮਹਾਰਾਜ ਨੇ ਜਿਹੜੀ ਕੋਲ ਸੋਟੀ ਸੀ ਇਹਦੇ ਸਿਰ ਤੇ ਉਹ ਛਟੀ ਧਰ ਦਿੱਤੀ, ਮਾਨੋ ਇਸ ਗੁੰਗੇ ਤੇ ਬਹਿਰੇ ਬੰਦੇ ਦੇ ਕੁਵਾੜ ਖੋਲ ਦਿੱਤੇ। ਜਿਵੇਂ ਪਾਣੀ ਦਾ ਬੰਦ ਝਰਨਾ ਫੁੱਟ ਪਿਆ ਹੋਵੇ, ਆਓ ਜਰਾ ਤੱਕੀਏ ਕਿਵੇਂ ਗੀਤਾ ਦੇ ਅਰਥ ਛੱਜੂ ਝੂਰ ਕਰਕੇ ਇਸ ਪੰਡਿਤ ਦੀ ਤਸੱਲੀ ਕਰਾ ਰਿਹਾ ਹੈ, ਸੰਗਤਾਂ ਤੱਕ ਰਹੀਆਂ। ਉਸ ਵੇਲੇ ਦੇ ਸੀਨ ਨੂੰ ਕੇਵਲ ਸਿੰਘ ਮਹਿਤਾ, ਕਾਬਲ ਸਿੰਘ ਸੋਹੀ, ਮਨਜੀਤ ਸਿੰਘ ਸੋਹੀ, ਸੋਹੀ ਭਰਾਵਾਂ ਦੀ ਜੋੜੀ ਐਂ ਬੇਨਤੀ ਕਰ ਰਹੀ ਹੈ ਜੀ, ਸੁਣੀਏ।
ਅੱਠਵੇਂ ਸਤਿਗੁਰ ਛੱਟੀ ਸੀਸ ਦੇ ਉੱਤੇ ਧਰ ਦਿੱਤੀ ਛੱਜੂ ਚੀਵਰੀ ਉੱਤੇ ਸਮਝੋ ਕਿਰਪਾ ਕਰ ਦਿੱਤੀ ਛੱਜੂ ਚੀਵਰੀ ਉੱਤੇ ਸਮਝੋ ਕਿਰਪਾ ਕਰ ਦਿੱਤੀ
ਧੰਨ ਸ਼੍ਰੀ ਹਰਿ ਕ੍ਰਿਸ਼ਨ ਸਾਹਿਬ ਹਰੇ ਕੋਈ ਸਲਾਉਂਦਾ ਏ ਛੱਜੂ ਚੀਵਰ ਗੀਤਾਂ ਦੇ ਜਦ ਅਰਥ ਸੁਣਾਉਂਦਾ ਏ ਛੱਜੂ ਝੀਵਰ ਗੀਤਾਂ ਦੇ ਜਦ ਅਰਥ ਸੁਣਾਉਂਦਾ ਏ
ਅੱਠਵੇਂ ਸਤਿਗੁਰ ਛੱਟੀ ਸੀਸ ਦੇ ਉੱਤੇ ਧਰ ਦਿੱਤੀ ਛੱਜੂ ਝੀਵਰੀ ਉੱਤੇ ਸਮਝੋ ਕਿਰਪਾ ਕਰ ਦਿੱਤੀ
ਧੰਨ ਸ਼੍ਰੀ ਹਰਿ ਕ੍ਰਿਸ਼ਨ ਸਾਹਿਬ ਹਰੇ ਕੋਈ ਸਲਾਉਂਦਾ ਏ ਛੱਜੂ ਝੀਵਰ ਗੀਤਾਂ ਦੇ ਜਦ ਅਰਥ ਸੁਣਾਉਂਦਾ ਏ ਛੱਜੂ ਝੀਵਰ ਗੀਤਾਂ ਦੇ ਜਦ ਅਰਥ ਸੁਣਾਉਂਦਾ ਏ
ਲਾਲ ਚੰਦ ਜਦ ਪੜਦਾ ਲਾਲ ਚੰਦ ਜਦ ਪੜਦਾ ਗੀਤਾਂ ਦੇ ਸਲੋਕਾਂ ਨੂੰ ਛੱਜੂ ਝੀਵਰ ਕਰ ਕਰ ਅਰਥ ਸੁਣਾਉਂਦਾ ਲੋਕਾਂ ਨੂੰ ਛੱਜੂ ਝੀਵਰ ਕਰ ਕਰ ਅਰਥ ਸੁਣਾਉਂਦਾ
ਸੁਣਦਾ ਤੇ ਨਾਲੇ ਸ਼ਰਮਾਉਂਦਾ ਹੈ ਛੱਜੂ ਝੀਵਰ ਗੀਤਾਂ ਦੇ ਜਦ ਅਰਥ ਸੁਣਾਉਂਦਾ ਹੈ ਛੱਜੂ ਝੀਵਰ ਗੀਤਾਂ ਦੇ ਜਦ ਅਰਥ ਸੁਣਾਉਂਦਾ ਹੈ
ਉਹ ਜਿਵੇਂ ਰੋੜੇ ਸਭ ਕੁਝ ਟੁੱਟਾ ਬੰਨ ਦਰਿਆਵਾਂ ਦਾ ਜਿਵੇਂ ਉਡਾਲੇ
ਸ਼ੈਬਰ ਲਾਉਂਦਾ ਹੈ ਛੱਜੂ ਝੀਵਰ ਗੀਤਾਂ ਦੇ ਜਦ ਅਰਥ ਸੁਣਾਉਂਦਾ ਹੈ ਛੱਜੂ ਝੀਵਰ ਗੀਤਾਂ ਦੇ ਜਦ ਅਰਥ ਸੁਣਾਉਂਦਾ ਹੈ
ਬ੍ਰਹਮ ਗਿਆਨੀ ਤਤ ਬੇਤਾ ਜਿਵੇਂ ਬਾਣੀ ਗਾਉਂਦਾ ਏ ਗੁੰਝਲਦਾਰ ਬੁਝਾਰਤ ਨੂੰ ਛੱਜੂ ਸੁਲਝਾਉਂਦਾ ਏ ਗੁੰਝਲਦਾਰ ਬੁਝਾਰਤ ਨੂੰ ਛੱਜੂ ਸੁਲਝਾਉਂਦਾ
ਸੁਣ ਸੁਣ ਕੇ ਤੇ ਹਰ ਕੋਈ ਮੂੰਹ ਵਿੱਚ ਉਂਗਲਾਂ ਪਾਉਂਦਾ ਹੈ ਛੱਜੂ ਝੀਵਰ ਗੀਤਾਂ ਦੇ ਜਦ ਅਰਥ ਸੁਣਾਉਂਦਾ ਹੈ ਸੁਣ ਸੁਣ ਕੇ ਤੇ ਹਰ ਕੋਈ ਮੂੰਹ ਵਿੱਚ ਉਂਗਲਾਂ ਪਾਉਂਦਾ ਹੈ ਛੱਜੂ ਝੀਵਰ ਗੀਤਾਂ ਦੇ ਜਦ ਅਰਥ ਸੁਣਾਉਂਦਾ ਹੈ ਛੱਜੂ ਝੀਵਰ ਗੀਤਾਂ ਦੇ ਜਦ ਅਰਥ ਸੁਣਾਉਂਦਾ ਹੈ
ਧੰਨ ਸਤਿਗੁਰੂ ਹਰਿ ਕ੍ਰਿਸ਼ਨ ਜੀ ਕਹਿੰਦੇ ਸਾਰੇ ਨੇ ਜਦ ਗੂੰਗੇ ਦੇ ਮੂੰਹੋਂ ਫੁੱਟ ਫੁੱਟ ਪੈਣ ਫੁਹਾਰੇ ਨੇ ਜਦ ਗੂੰਗੇ ਦੇ ਮੂੰਹੋਂ ਫੁੱਟ ਫੁੱਟ ਪੈਣ ਫੁਹਾਰੇ ਨੇ
ਹੇ ਸਤਿਗੁਰ ਤੇਰੇ ਚੋਜਾਂ ਦਾ ਕੋਈ ਅੰਤ ਨਾ ਆਉਂਦਾ ਹੈ ਛੱਜੂ ਝੀਵਰ ਗੀਤਾਂ ਦੇ ਜਦ ਅਰਥ ਸੁਣਾਉਂਦਾ ਹੈ ਛੱਜੂ ਝੀਵਰ ਗੀਤਾਂ ਦੇ ਜਦ ਅਰਥ ਸੁਣਾਉਂਦਾ ਹੈ
ਉਹ ਜਾਣ ਬੁੱਝ ਕੇ ਪੰਡਿਤ ਪੁੱਠਾ ਸਿੱਧਾ ਪੜਦਾ ਸੀ ਫਿਰ ਵੀ ਛੱਜੂ ਸਾਵੇਂ ਅਰਥ ਕੋਈ ਨਾ ਅੜਦਾ ਸੀ ਫਿਰ ਵੀ ਛੱਜੂ ਸਾਵੇਂ ਅਰਥ ਕੋਈ ਨਾ ਅੜਦਾ ਸੀ
ਨਹੀਂ ਪੰਡਿਤ ਜੀ ਏਦਾਂ ਨਹੀਂ ਇਉਂ ਪੜ ਸਮਝਾਉਂਦਾ ਹੈ ਛੱਜੂ ਝੀਵਰ ਗੀਤਾਂ ਦੇ ਜਦ ਅਰਥ ਸੁਣਾਉਂਦਾ ਹੈ ਛੱਜੂ ਝੀਵਰ ਗੀਤਾਂ ਦੇ ਜਦ ਅਰਥ ਸੁਣਾਉਂਦਾ
ਜਿਸ ਛੱਜੂ ਨੂੰ ਸਾਰੀ ਦੁਨੀਆ ਕਮਲਾ ਕਹਿੰਦੀ ਸੀ ਉਸ ਛੱਜੂ ਦੀ ਅਕਲ ਵੀ ਵੇਖੋ ਦਾਤਾਂ ਦਿੰਦੀ ਸੀ ਉਸ ਛੱਜੂ ਦੀ ਅਕਲ ਵੀ ਵੇਖੋ ਦਾਤਾਂ ਦਿੰਦੀ ਸੀ।
ਵੇਖ ਗੁਰਾਂ ਦੀ ਕਰਨੀ ਨੂੰ ਪੰਡਤ ਸ਼ਰਮ ਆਉਂਦਾ ਹੈ, ਛੱਜੂ ਚੀਵਰ ਗੀਤਾ ਦੇ ਜਦ ਅਰਥ ਸੁਣਾਉਂਦਾ ਹੈ। ਵੇਖ ਗੁਰਾਂ ਦੀ ਕਰਨੀ ਨੂੰ ਪੰਡਤ ਸ਼ਰਮ ਆਉਂਦਾ ਹੈ, ਛੱਜੂ ਚੀਵਰ ਗੀਤਾ ਦੇ ਜਦ ਅਰਥ ਸੁਣਾਉਂਦਾ ਹੈ। ਸੱਜੂ ਝੀਵਰ ਗੀਤਾ ਦੇ ਜਦ ਅਰਥ ਸੁਣਾਉਂਦਾ ਹੈ।
ਗੁਰੂ ਨਾਨਕ ਦੇ ਘਰ ਨਾਲ ਜਿੰਨੇ ਮੱਥਾ ਲਾਇਆ
ਸਿਫਤਾਂ ਗਾਉਂਦਾ ਹੈ, ਛੱਜੂ ਚੀਵਰ ਗੀਤਾ ਦੇ ਜਦ ਅਰਥ ਸੁਣਾਉਂਦਾ ਹੈ। ਐਵੇਂ ਨਾ ਦਲਬੀਰ ਗੁਰੂ ਦੀਆਂ ਸਿਫਤਾਂ ਗਾਉਂਦਾ ਹੈ, ਛੱਜੂ ਚੀਵਰ ਗੀਤਾ ਦੇ ਜਦ ਅਰਥ ਸੁਣਾਉਂਦਾ ਹੈ। ਸੱਜੂ ਚੀਵਰ ਗੀਤਾ ਦੇ ਜਦ ਅਰਥ ਸੁਣਾਉਂਦਾ ਹੈ।
ਸਲੋਕ ਪੜਦਾ ਤੇ ਇਹ ਗੁਰੂ ਕਾ ਪਿਆਰਾ ਛੱਜੂ ਝਿਓਰ ਉਹਦੇ ਅਰਥ ਕਰਦਾ। ਇਹਨੇ 10 ਸਲੋਕ ਪੜੇ ਤੇ ਛੱਜੂ ਝਿਓਰ ਨੇ 20 ਅਰਥ ਕਰਕੇ ਦੱਸੇ। ਇਹ ਕਦੇ ਪੁੱਠੇ ਬਣਿਓ ਪੜਦਾ ਤੇ ਛੱਜੂ ਕਹਿੰਦਾ ਪੰਡਤ ਜੀ ਏਦਾਂ ਨਹੀਂ, ਏਦਾਂ ਪੜੋ। ਇਹਦਾ ਹੰਕਾਰ ਟੁੱਟ ਗਿਆ। ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀਆਂ ਬਖਸ਼ਾਂ ਅਜ਼ਮਤਾਂ ਵੇਖ ਕੇ ਤੇ ਇਹ ਚਰਨਾਂ ਤੇ ਢਹਿ ਪਿਆ। ਇਹਨੇ ਗਲੋਂ ਜਨੇਊ ਲਾ ਕੇ ਮਹਾਰਾਜ ਦੇ ਚਰਨਾਂ ਵਿੱਚ ਰੱਖ ਦਿੱਤਾ। ਸਤਿਗੁਰੂ ਕਹਿੰਦੇ ਪੰਡਤ ਜੀ ਜਨੇਊ ਪਹਿਨੋ। ਕਹਿੰਦਾ ਮਹਾਰਾਜ ਨਹੀਂ, ਹੁਣ ਜਨੇਊ ਨਹੀਂ ਪਹਿਨਾਂਗਾ, ਹੁਣ ਤੇ ਤੁਹਾਡੀ ਸਿੱਖੀ ਕਮਾਵਾਂਗਾ। ਇਹ ਸਤਿਗੁਰਾਂ ਦੇ ਨਾਲ ਦਿੱਲੀ ਨੂੰ ਚਲਾ ਗਿਆ। ਸਮਾਂ ਆਉਣ ਤੇ ਉਸ ਵੇਲੇ ਮਹਾਰਾਜ ਨੇ ਇਹ ਜਿਹੜਾ ਛੱਜੂ ਝਿਊਰ ਸੀ ਇਹਨੂੰ ਪ੍ਰਚਾਰਕ ਬਣਾ ਕੇ ਭਾਵ ਕੇ ਵਿਦਵਾਨ ਇਹਨਾਂ ਗਿਆਨ ਦੇ ਦਿੱਤਾ। ਉਹ ਸਿਰ ਤੇ ਛਟੀ ਧਰ ਕੇ ਹੀ, ਕਿਉਂਕਿ ਗੁਰੂ ਕੀ ਬਾਣੀ ਕਹਿੰਦੀ ਸਮਰੱਥ ਗੁਰੂ ਸਿਰ ਹੱਥ ਧਰਿਓ, ਇਹ ਵਿਦਵਾਨ ਬਣ ਗਿਆ। ਇਹਨੂੰ ਗੁਰੂ ਨਾਨਕ ਸਾਹਿਬ ਦੀ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਜਗਨਨਾਥਪੁਰੀ ਨੂੰ ਭੇਜਿਆ ਗਿਆ। ਕਲਗੀਆਂ ਵਾਲੇ ਪਾਤਸ਼ਾਹ ਦਾ ਸਮਾਂ ਆਇਆ। ਮਹਾਰਾਜ ਨੇ ਜਦੋਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਕੇਸਗੜ੍ਹ ਦੀ ਪਹਾੜੀ ਤੇ ਸਿਰਾਂ ਦੀ ਮੰਗ ਕੀਤੀ, ਉਸ ਵੇਲੇ ਪਿਆਰਾ ਹਿੰਮਤ ਰਾਏ ਉੱਠ ਕੇ ਜਿਹੜਾ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋਇਆ। ਪ੍ਰਿੰਸੀਪਲ ਸਤਬੀਰ ਸਿੰਘ ਜੀ ਲਿਖਦੇ ਆ ਇਹ ਛੱਜੂ ਝਿਊਰ ਦੀ ਸੰਤਾਨ ਸੀ, ਜਗਨਨਾਥਪੁਰੀ ਤੋਂ ਆਇਆ ਸੀ, ਅੰਮ੍ਰਿਤ ਛਕ ਕੇ ਹਿੰਮਤ ਸਿੰਘ ਬਣਿਆ। ਇਹ ਲਾਲ ਚੰਦ ਪੰਡਿਤ ਇਹਨੇ ਵੀ ਅੰਮ੍ਰਿਤ ਦੀ ਦਾਤ ਲਈ, ਇਹ ਵੀ ਲਾਲ ਸਿੰਘ ਸੱਜ ਗਿਆ। ਜਦੋਂ ਚਮਕੌਰ ਦੀ ਗੜੀ ਵਿੱਚ ਸੂਰਮੇ 10 ਲੱਖ ਦਾ ਮੁਕਾਬਲਾ ਕਰਦੇ ਆ, ਉਹਦੇ ਵਿੱਚ ਪਹਿਲਾ ਜਥਾ ਪਿਆਰਾ ਹਿੰਮਤ ਸਿੰਘ ਲੈ ਕੇ 4 ਹੋਰ ਸਾਥੀਆਂ ਨੂੰ ਗੁਰਦੇਵ ਦੀ ਆਗਿਆ ਲੈ ਕੇ ਵੈਰੀ ਨਾਲ ਜੂਝਦਾ ਆ ਸ਼ਹੀਦ ਹੋਇਆ। ਔਰ ਜਿਨ੍ਹਾਂ ਦੀ ਯਾਦ ਵਿੱਚ ਉਹ ਬੜਾ ਇਤਿਹਾਸਕ ਅਸਥਾਨ ਪੰਜੋਖਰਾ ਸਾਹਿਬ ਤੇ ਜਿੱਥੋਂ ਇਹ ਅੱਜ ਵੀ ਬੱਚੇ ਰਾਜੀ ਹੁੰਦੇ ਨੇ, ਗੁੰਗੇ ਬੋਲਦੇ ਨੇ, ਔਰ ਜਿਨ੍ਹਾਂ ਨੂੰ ਸੁਣਦਾ ਨਹੀਂ ਉਹਨਾਂ ਨੂੰ ਸੁਣਨ ਲੱਗ ਜਾਂਦਾ। ਇਹ ਗੁਰੂ 8ਵੇਂ ਪਾਤਸ਼ਾਹ ਮਹਾਰਾਜ ਉਹਨਾਂ ਦੀਆਂ ਰਹਿਮਤਾਂ ਨੇ, ਬਖਸ਼ਿਸ਼ਾਂ ਨੇ। ਇਹ ਪ੍ਰਸੰਗ ਪੇਸ਼ ਕਰ ਰਹੇ ਸਨ ਗਿਆਨੀ ਕੇਵਲ ਸਿੰਘ ਮਹਿਤਾ, ਕਾਬਲ ਸਿੰਘ ਸੋਹੀ, ਮਨਜੀਤ ਸਿੰਘ ਸੋਹੀ। ਯਾਦ ਕਰਨਾ ਹੋਵੇ 98154557537, 98154065053, 98158286 4 ਤੇ ਕਾਲ ਕਰਕੇ ਇਸ ਜਥੇ ਨੂੰ ਸੇਵਾ ਦਾ ਮੌਕਾ ਦੇ ਸਕਦੇ ਹੋ। ਭੁੱਲਾਂ ਦੀ ਖਿਮਾ, ਆਗਿਆ ਦਿਓ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।